एक ओंकार सतनाम
कर्ता पुरख
निरभाव
निर्वैर
अकाल मूरत अजूनी सैपं गुरुप्रसाद।
लो सात संगत, ये पाठ तुसी सुन भी लिया ते कर भी लिया। हुण असी उचारण ते विश्राम ते अर्थां वल ध्यान देंगे। सब तो पहला एक ओंकार। आम तौर ते देखण विच आया कोई पढ़दा है एकमकार, कोई एकमकार, ते कोई कुछ उचारण करदा है, सिर्फ इस करके कि सेध ना मिलन करके असी वक् वक् उचारणां विच उलझ गए। संसार दे अंदर जो साडा पुरातन मत है वह हिंदू मत है, उस विच तीन देवत्यां दी पूजा उत्ते बड़ा जोर दिता जा, वो हन ब्रह्मा विष्णु महेश। गुरु नानक साहब ने इस सानूं उलझन विचों बाहर कढ़िया ते आख्या वो एक है। इसलिए सब तो पहला एक का उच्चारण करना है। उस तो बाद आउंदा ओंकार, जिसका अर्थ है सर्व व्यापक है, सर्वशक्तिवान है। वो जिहड़ियां तीन ताकतां ने जिन्हां दे नाम रखे गए ब्रह्मा विष्णु महेश, वो इस एक दे ही स्वरूप हैं, एक दे ही अधीन हैं, और एक ही सब कुछ करने वाले हैं। जदों सानूं इह समझ आ गई ता गुरु नानक देव जी का संदेश असी दृढ़ कर लिए। ये नहीं कि लोग पहला धर्मी नहीं सन, धर्म के कर्म नहीं करते सन, पर एक एक परिवार के अंदर किन्ने किन्ने देवी देवत्यां की पूजा सी गिने नहीं सी जाते। माँ किसी की पूजा करती सी, प्यो किसी की, पुत्र किसी की, धी किसी। गुरु नानक पातशाह जी ने यह संदेश दिता, एको है भाई एको है, एको है भाई एको है, बोलो
एको है भाई एको है, एको है भाई एको है,
साहिब मेरा एको है, साहिब मेरा एको है,
साहिब मेरा एको है, साहिब मेरा एको है।
यह है बुनियादी गल, यह है बीज। बीज तो बाद बनता है ब्रिछ। पातशाह ने कहा वो एक ओंकार है, वह सर्वव्यापक है, वह तुहाडे सारिआं दे अंदर रविया होया। फिर वो एक जो ओंकार है वह सत है। यह जिहड़ा सत है इहदे स्पैलिंग ने सस्सा तत्ते नूं तिस्सिआ, यह गिणती का सत नहीं, एक दो तीन चार पाँच छे सत नहीं, बल्कि यह सत्य है, होंद वाला है, सदा कायम रहन वाला है, जिसने कदे नाश नहीं होना। जदों ये दुनिया नहीं सी उदों भी वह सी, जदों ये दुनिया नहीं रहेगी उदों भी वह रहेगा। तो इस वास्ते वह सत्य है। हुण जे असी उस नाल संबंध जोड़ना होवे, असी उसनू आवाज मारनी होवे ते किवें मारीए, आख्या वो नाम रूप है, उदे नाम नाल ही असी जुड़ सकते। तो उसका नाम एक कह के पुकारीए, सत कह के पुकारीए, किवें करिए, आओ इस गल नूं समझिए। पहला उसके विशेषण, मैं हमेशा क्या करदा, संगत विच कितने लोग बैठे ने, सारे संगत ने, पर जे कोई एक विशेष व्यक्ति किसी दुनियादार अहुदे दा मालक आ जाए तो सानू नहीं पता वह कौन है, तो असी उसनू आम मनुख समझांगे, पर जो उसके गुणा का पता लग जाए फिर साढ़े हिरदे विच उहदे लई एक विशेष सत्कार की भावना पैदा हो जाती। गुरु कोल आउण दा यही फायदा है। गुरु साहब कहिंदे ने आए मिल गुरसिख आए मिल, तू मेरे गुरु के प्यारे, हर के गुण हर भाम दे से गुरु ते पाए। उन्हां गुणा की जानकारी गुरु कोलों मिलती है। तो गुरु साहब कहते हैं परमात्मा एक है, परमात्मा सर्वव्यापक सर्वशक्तिवान है, परमात्मा सत है, सदा कायम रहने वाला है, होंद वाला है और नाम रूप है। उसनू नाम जप के ही असी प्राप्त कर सकते हाँ। बाणी च लिखे गुण कह गुणी समावणे, उदे गुणा नू कह कह के उदी कीर्ति करके उस गुणा दे मालक नाल इकमिक होया जा सकता है। फिर वो करता है, आम तौर ते करता पुरख नू कठा ही पढ़िया जाता है और है भी गल ठीक। करता किसनू कहंदे, जो सारे संसार दा क्रिएटर है, करनहार है, पर वो ऐसा करता नहीं कि अपनी रचना रच के इस तो किधरे वखरा होवे, नहीं, पुरख है, इस अपनी रचना दे विच ही समाया होए। आप इने आप साजियो, आप इने रचियो ना हो, वो आप ही इसके विच बैठा होया, इस विच व्यापक होके सारी खेर देख रहे। फिर वो निरपाओ है, पाओ तो रहते हैं क्योंकि वो सब तो बड़ा है, उस तो बड़ा होर कोई नहीं, निर्वैर है। असी सारे जीव उसते पैदा किते हुए हाँ, उसनू किसे नाल कोई वैर विरोध नहीं, वो सारे लिए इको जिहा प्यार, इको जी हमदर्दी, इको जिहा हित रखता। फिर अकाल मूरत उसकी जो हस्ती है वो काल दी पकड़ तो रहत है, वो काल दा भी काल है, इसलिए उसनू अकाल क्या है, ओदी हस्ती काल दी पकड़ तो रहत है। अजूनी वो जूनिया विच जमण मरण विच नहीं है। अजीज ने अजूनी साहब हंग कट्ठा पढ़ दिता, पर असल विच अजूनी एक वखरा विशेषण है, साहब हंग एक वखरा विशेषण है। ठीक है किसे वेले ना विचार करके प्रचलित सी अजूनी साहब, पर नहीं, अजूनी नू वखरा पढ़ना है, साहब हंग वखरा है, जिसका मतलब है स्वय भू सुते प्रकाश, जो अपने आप तो आप ही बने, जिदी व्याख्या अगे चल के तुसी पढ़ोगे, थापिया ना जाए, कीता ना होए, आपे आप निरंजन सोए। इना गुणा दा मालक जो एक है, जो सर्वव्यापक है, जो सत है, जो नाम रूप है, जो कर्ता पुरख है, जो निरपहो है, जो निर्वैर है, जो अकाल मूर्त है, जो अजूनी है, जो सहभंग है, वो किमें जानिया जाता है? गुरप्रसाद, गुरु की कृपा द्वारा। हुण तुसी गल नोट कर लो, प्रसाद अखर श्री गुरु ग्रंथ साहिब च दो रूपां विच आउंदा है, आद तो लैके अंत तक आवेगा तो कई बारी, पर रूप वो दो होणगे। सब तो पहला रूप है पैर विच रारा, पप्पे दे पैर विच रारा, सस्से नूं साग करना, दद्दे नूं दो अंकड़, प्रसाद, इहदा अर्थ है कृपा। पर जदों प्रसाद दे दद्दे नूं सियारी लग जाएगी, उसका अर्थ होगा कृपा द्वारा। ये सारे ही रूल आद तो लैके अंत तीकर गुरु ग्रंथ साहिब जी दे पाठ करदियां पाठियां नूं, विद्वानां नूं और संगत नूं सब नूं लाहेवंद होणगे। तो इत्थे प्रसाद है दद्दे नूं सियारी वाला, जिसका मतलब है कृपा द्वारा, गुरु की कृपा द्वारा उस एक नूं जाणिया जा सकता। एक बारी फिर इसका उच्चारण करो, क्योंकि ये रोज़ तुसी पढ़ना है, जपजी साहब दे शुरू विच आउणा है, इहदा उच्चारण पक जाए, अर्थां सहित समझ आ जाए, तुहानूं फिर स्वाद वध आवेगा, रस वधेरे आवेगा।
एक ओंकार
सत
नाम करता पुरख
निरपहो
निर्वैर
अकाल मूरत
अजूनी
सैभंग
गुरप्रसाद।
इत्थे तक जो असीं सारयां ने पाठ कीता है, इहनूं कहा जांदा है मूल मंत्र, और मूल दा अर्थ है जड़। इस करके इहनूं समझणा बहुत जरूरी है। सतगुरु जी पहलां कहिंदे ने एक और एक नूं समझिए। एक दा मतलब है कि उहदे वर्गा दूजा कोई होर हो ही नहीं सकदा। ਇੱਕ ਸ਼ਬਦ ਇਹ ਪੁਕਾਰ ਪੁਕਾਰ ਕੇ ਆਖ ਰਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਵਰਗਾ ਦੂਸਰਾ ਕੋਈ ਹੋ ਹੀ ਨਹੀਂ ਸਕਦਾ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹਦੇ ਚ ਇਹੀ ਇੱਕ ਵੱਡਾ ਗੁਣ ਹੈ ਕਿ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ, ਤੇ ਨਾ ਕਦੇ ਹੋਇਆ ਤੇ ਨਾ ਹੀ ਆਉਣ ਵਾਲੇ ਸਮੇਂ ਚ ਕਦੇ ਹੋਏਗਾ। ਸੋ ਇੱਕ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ, ਤਿੰਨ ਚਾਰ ਪੰਜ ਸੌ ਦੋ ਸੌ ਨਹੀਂ, ਉਹ ਇੱਕ ਹੀ ਹੈ। ਪਰ ਇੱਕ ਨੂੰ ਲੱਭਣਾ ਹੋਵੇ ਤੇ ਬੜੀ ਮੁਸ਼ਕਲ ਹੈ। ਜੇ ਅਸੀਂ ਮੁੰਬਈ ਵਿੱਚ ਲੱਭਣਾ ਚਾਹਵਾਂਗੇ ਤੇ ਰੋਪੜ ਵਾਲੇ ਕਿੱਥੇ ਜਾਣਗੇ, ਜੇ ਅਮੈਰੀਕਾ ਵਾਲੇ ਲੱਭਣਗੇ, ਜੇ ਉੱਥੇ ਰੱਬ ਹੈ ਤੇ ਇੱਥੇ ਵਾਲੇ ਕਿੱਥੇ ਜਾਣਗੇ। ਹਜ਼ੂਰ ਨੇ ਕਿਰਪਾ ਕਰ ਦਿੱਤੀ, ਹੈ ਤੇ ਉਹ ਇੱਕ ਹੀ, ਪਰ ਕੋਈ ਵੀ ਐਸਾ ਟਿਕਾਣਾ ਨਹੀਂ ਜਿੱਥੇ ਉਹ ਨਾ ਹੋਵੇ। ਓਅੰਕਾਰ ਇਹ ਤਿੰਨ ਸ਼ਬਦ ਨੇ, ਇੱਕ ਬੋਲੋ ਇੱਕ, ਓਅੰਕਾਰ ਜੋ ਊੜੇ ਦੇ ਉੱਤੇ ਇਸ ਤਰ੍ਹਾਂ ਕਰਕੇ ਪਿਆ ਹੋਇਆ ਨਾ, ਉਹਨੂੰ ਕਹਿੰਦੇ ਨੇ ਕਾਰ। ਉਹਦਾ ਅਰਥ ਹੈ ਇੱਕ ਰਸ ਵਿਆਪਕ ਤੁਹਾਡੇ ਵਿੱਚ ਵੀ ਹੈ, ਇਹਨਾਂ ਵਿੱਚ ਵੀ ਹੈ, ਜੋ ਕੁਝ ਅਸੀਂ ਚੀਜ਼ ਵੇਖ ਰਹੇ ਹਾਂ ਰੱਬ ਸਾਰੇ ਪਾਸੇ ਹੀ ਹੈ। ਸਤਨਾਮ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦੀਵੀ ਰਹਿਣ ਵਾਲਾ ਹੈ। ਸਾਡੇ ਨਾਂ ਖਤਮ ਹੋ ਜਾਣਗੇ, ਸਾਨੂੰ ਦਾਦੇ ਦਾ ਨਾਂ ਪਤਾ ਹੋਏਗਾ, ਵੱਧ ਤੋਂ ਵੱਧ ਪੜਦਾਦੇ ਦਾ ਨਾਂ ਪਤਾ ਹੋਏਗਾ, ਅੱਗੇ ਨਾਂ ਕਿੱਥੇ ਗਿਆ, ਖਤਮ ਹੋ ਗਿਆ, ਕਿਉਂਕਿ ਸਦੀਵੀ ਨਹੀਂ ਹੈ, ਬੰਦਾ ਗਿਆ ਨਾਮ ਚਲੇ ਗਿਆ। ਅੱਜ ਕਹਿੰਦੇ ਨੇ ਫਲਾਣੀ ਜਾਤੀ ਖਤਮ ਹੋ ਗਈ ਹੈ, ਉਹ ਖਤਮ ਹੋ ਗਈ, ਉਹਦਾ ਨਾਮ ਵੀ ਨਾਲ ਹੀ ਚਲੇ ਗਿਆ। ਪਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਦੀਵੀ ਰਹਿਣ ਵਾਲੇ ਨੇ, ਇਸ ਕਰਕੇ ਉਹਨਾਂ ਦਾ ਨਾਮ ਵੀ ਸਦੀਵੀ ਹੈ। ਕਰਤਾ, ਸਭ ਕੁਝ ਕਰਨ ਵਾਲੇ ਨੇ, ਜੋ ਕੁਛ ਵੀ ਇੱਥੇ ਹੈ, ਜੋ ਕੁਝ ਸਾਨੂੰ ਦਿਖ ਰਿਹਾ ਜਾਂ ਜੋ ਕੁਝ ਅਦਿੱਖ ਹੈ, ਉਹਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ। ਹਾਂ, ਕੋਈ ਮੰਨ ਸਕਦਾ, ਕੋਈ ਹੰਕਾਰ ਕਰ ਸਕਦਾ, ਇਹ ਮੈਂ ਬਣਾਇਆ, ਇਹ ਜਹਾਜ਼ ਮੈਂ ਬਣਾਇਆ, ਇਹ ਬਲਬ ਦੀ ਖੋਜ ਮੈਂ ਕੀਤੀ ਹੈ, ਇਹ ਪੱਖੇ ਮੈਂ ਬਣਾਏ ਨੇ। ਪਰ ਅਸਲ ਦੇ ਵਿੱਚ ਇੱਕ ਗੱਲ ਅਸੀਂ ਸਮਝਣੀ ਹੈ, ਜੇ ਓਅੰਕਾਰ ਨੂੰ ਸਮਝ ਗਏ ਨਾ, ਬਲਬ ਬਣਾਉਣ ਲੱਗਾ ਮਨੁੱਖ, ਤੇ ਜੇ ਵਿੱਚ ਬੈਠਾ ਰੱਬ ਵਿੱਚੋਂ ਨਿਕਲ ਜਾਏ ਕਿ ਬਲਬ ਬਣਾ ਲਏਗਾ, ਕੰਪਿਊਟਰ ਬਣਾਉਣ ਬੈਠਾ ਮਨੁੱਖ, ਜੇ ਰੱਬ ਦੀ ਜੋਤ ਉਹਦੇ ਵਿੱਚੋਂ ਨਿਕਲ ਜਾਏ ਕਿ ਉਹ ਕੰਪਿਊਟਰ ਬਣਾ ਲਏਗਾ, ਨਹੀਂ। ਇਹਦਾ ਮਤਲਬ ਉਹੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਬੈਠ ਕੇ ਹੁਣ ਦੇ ਕੰਮ ਵੀ ਕਰ ਰਿਹਾ, ਤੇ ਜੋ ਕੁਛ ਬਣਿਆ, ਜਿੰਨਾ ਵੀ ਬ੍ਰਹਿਮੰਡ ਹੈ, ਸਭ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ। ਫਿਰ ਇਹ ਕੋਈ ਖਾਸੀਅਤ ਹੈ, ਪੱਖਾ ਜਿਹਨੇ ਬਣਾਇਆ ਦੁਨਿਆਵੀ ਤੌਰ ਦੇ ਉੱਤੇ ਮਨੁੱਖ ਨੇ, ਉਹ ਤੇ ਬੈਠਾ ਆਪਣੇ ਘਰ, ਹਵਾ ਅਸੀਂ ਲੈ ਰਹੇ ਹਾਂ, ਉਹ ਇੱਥੇ ਹੈ ਨਹੀਂ। ਪਰ ਅਕਾਲ ਪੁਰਖ ਆਪਣੀ ਕਿਰਤ ਦੇ ਵਿੱਚ ਆਪ ਹੀ ਸਮਾਇਆ ਹੋਇਆ ਸਭ ਕੁਝ ਬਣਾ ਕੇ। ਪੁਰਖ ਦਾ ਅਰਥ ਹੈ ਪੂਰਿਆ ਹੋਇਆ, ਜੋ ਆਪਣੀ ਕਿਰਤ ਦੇ ਵਿੱਚ, ਆਪਣੀ ਰਚਨਾ ਦੇ ਵਿੱਚ। ਨਿਰ ਦਾ ਅਰਥ ਹੁੰਦਾ ਬਿਨਾਂ, ਭਉ ਦਾ ਅਰਥ ਹੈ ਡਰ, ਨਿਰ ਭਉ ਬਿਨਾਂ ਡਰ ਤੋਂ। ਰੱਬ ਦੇ ਵਿੱਚ ਡਰ ਭਾਵਨਾ ਹੀ ਨਹੀਂ ਹੈ, ਇਹ ਨਹੀਂ ਕਹਿਣਾ ਕਿ ਡਰਦਾ ਨਹੀਂ ਹੈ, ਡਰਦੇ ਤੇ ਅਸੀਂ ਵੀ ਨਹੀਂ ਕਈਆਂ ਗੱਲਾਂ ਤੋਂ, ਅਸੀਂ ਪਾਪ ਕਰਨ ਲੱਗੇ ਕਿਹੜਾ ਡਰਦੇ ਹਾਂ। ਅੱਜ ਕੱਲ੍ਹ ਦਾ ਜਿਹੜਾ ਪੁੱਤਰ ਹੈ ਉਹ ਤੇ ਬਾਪ ਦੇ ਸਾਹਮਣੇ ਵੀ ਆਕੜ ਜਾਂਦਾ, ਕਹਿੰਦਾ ਮੈਂ ਡਰਦਾ ਹੀ ਕੋਈ ਨਹੀਂ। ਪਰ ਅਚਾਨਕ ਆ ਪਿੱਛੇ ਵੇਖੋ ਕੀ ਕੁਝ ਹੋਇਆ, ਇੱਥੇ ਜੋ ਵਾਤਾਵਰਨ ਹੋਇਆ, ਕਿਵੇਂ ਡਰ ਸਾਰਿਆਂ ਦੇ ਅੰਦਰ ਆ ਗਿਆ, ਜਿਹੜੇ ਬਚ ਗਏ, ਜਿਨ੍ਹਾਂ ਦੀਆਂ ਬਿਲਡਿੰਗਾਂ ਨੂੰ ਕੁਝ ਵੀ ਨਹੀਂ ਹੋਇਆ, ਜਿਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਸਹੀ ਸਲਾਮਤ ਨੇ, ਡਰੇ ਉਹ ਵੀ, ਕਿਉਂ? ਕਿਉਂਕਿ ਡਰ ਭਾਵਨਾ ਉਹਨਾਂ ਸਾਰਿਆਂ ਦੇ ਵਿੱਚ ਹੈ। ਪਰ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਡਰ ਭਾਵਨਾ ਹੀ ਕੋਈ ਨਹੀਂ, ਇਸ ਕਰਕੇ ਉਹ ਕਦੇ ਡਰ ਵੀ ਨਹੀਂ ਸਕਦਾ। ਇਸੇ ਤਰ੍ਹਾਂ ਨਿਰਵੈਰ, ਬਿਨਾਂ ਵੈਰ ਤੋਂ ਵੈਰ ਭਾਵਨਾ ਹੀ ਕੋਈ ਨਹੀਂ। ਰੱਬ ਜੀ ਨੂੰ ਕੋਈ ਚੰਗਾ ਆਖੇ, ਰੱਬ ਜੀ ਨੂੰ ਕੋਈ ਮਾੜਾ ਆਖੇ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਉਹ ਤਾਂ ਵੇਖਦਾ ਸਾਡੇ ਦੋਸ਼ਾਂ ਨੂੰ, ਫਿਰ ਵੀ ਦੇਈ ਜਾਂਦਾ, ਕਿਉਂਕਿ ਵੈਰ ਨਹੀਂ ਕਰਦਾ। ਅਕਾਲ ਮੂਰਤ, ਮੂਰਤ ਦਾ ਅਰਥ ਹੈ ਹਸਤੀ। ਔਰ ਗੁਰਬਾਣੀ ਦਾ ਪਾਠ ਕਰਨ ਵਾਲਿਓ, ਥੋੜ੍ਹਾ ਜਿਹਾ ਇੱਧਰ ਵੀ ਧਿਆਨ ਦਈਏ, ਤੁਹਾਡੇ ਗੁਟਕਿਆਂ ਦੇ ਉੱਤੇ ਮੂਰਤ ਲਿਖੇ, ਤੱਤੇ ਨੂੰ ਪਈ ਹੋਈ ਹੈ ਸਿਹਾਰੀ। ਤੁਸੀਂ ਪਾਠ ਕਰਦੇ ਵਕਤ ਕਈ ਐਸੇ ਸ਼ਬਦ ਆਉਣਗੇ ਜਿੱਥੇ ਤੱਤੇ ਨੂੰ ਸਿਹਾਰੀ ਨਹੀਂ ਹੋਏਗੀ। ਮਾਹ ਦਿਵਸ ਮੂਰਤ ਭਲੇ, ਉੱਥੇ ਦੇਖੋ ਮੂਰਤ ਦੇ ਤੱਤੇ ਨੂੰ ਸਿਹਾਰੀ ਨਹੀਂ ਹੈ, ਉਹਦਾ ਅਰਥ ਹੀ ਹੋਰ ਹੈ। ਉਹਦਾ ਅਰਥ ਹੈ ਮਹੂਰਤ, ਜੋ ਅਸੀਂ ਮਹੂਰਤ ਕਢਾਉਂਦੇ ਹਾਂ ਦੂਸਰੇ ਧਰਮ ਵਾਲੇ, ਉਹਦੀ ਗੱਲਬਾਤ ਹੈ। ਕੋਈ ਸ਼ੁਭ ਲਗਨ, ਕੋਈ ਉਹ ਮਹੂਰਤ ਕਢਾਇਆ ਜਾਂਦਾ, ਜਦੋਂ ਤੱਤੇ ਨੂੰ ਸਿਹਾਰੀ ਨਹੀਂ ਆਏਗੀ ਉਹਦੇ ਅਰਥ ਹੋਣਗੇ ਮਹੂਰਤ, ਪਰ ਜਦੋਂ ਇਸ ਰੂਪ ਵਿੱਚ ਆਏਗਾ ਉਹਦਾ ਅਰਥ ਹੋਣਗੇ ਮੂਰਤੀ ਜਾਂ ਹਸਤੀ। ਰੱਬ ਜੀ ਦੀ ਹਸਤੀ 'ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਸਾਡੇ ਸਾਰਿਆਂ 'ਤੇ ਸਮੇਂ ਦਾ ਪ੍ਰਭਾਵ ਹੈ। ਪਹਿਲਾਂ ਦੰਦ ਨਹੀਂ ਸਾਂ ਬਚਪਨ, ਫਿਰ ਦੰਦ ਆ ਗਏ, ਸ਼ਕਲ ਬੜੀ ਸੋਹਣੀ ਹੋ ਗਈ, ਸ਼ੀਸ਼ੇ ਦੇ ਅੱਗੇ ਖੜ੍ਹੇ ਹੋਏ, ਬੜਾ ਬੜਾ ਸਮਾਂ ਅਸੀਂ ਆਪਣੇ ਮੇਕਅਪ 'ਤੇ ਲਗਾਇਆ, ਪਰ ਇੱਕ ਦਿਨ ਐਸਾ ਆਇਆ, ਸਮੇਂ ਨੇ ਐਸਾ ਆਪਣਾ ਪਲਟਾ ਖਾਧਾ ਕਿ ਕੋਈ ਸਾਨੂੰ ਸ਼ੀਸ਼ਾ ਵੀ ਵਿਖਾਵੇ ਅਤੇ ਵੇਖਣਾ ਨਹੀਂ ਚਾਹੁੰਦੇ, ਸਾਨੂੰ ਆਪਣੀ ਸ਼ਕਲ ਹੀ ਡਰਾਉਣੀ ਲੱਗਦੀ ਹੈ। ਇੰਨੀਆਂ ਝੁਰਣੀਆਂ, ਮੂੰਹ ਵਿੱਚ ਦੰਦ ਕੋਈ ਨਹੀਂ, ਮੂੰਹ ਪਿਚਕ ਗਿਆ, ਵੇਖਣ ਨੂੰ ਜੀ ਨਹੀਂ ਕਰਦਾ। ਕਿਉਂ? ਕਿਉਂਕਿ ਸਮੇਂ ਨੇ ਸਾਡੇ ਸਰੀਰ ਦੇ ਉੱਤੇ ਪ੍ਰਭਾਵ ਪਾਇਆ। ਕੋਈ ਬਿਲਡਿੰਗ ਬੜੀ ਸੋਹਣੀ ਹੈ, ਸਮਾਂ ਪਾ ਕੇ ਉਹਨੂੰ ਵੇਖਣ ਨੂੰ ਵੀ ਚਿੱਤ ਨਹੀਂ ਕਰਦਾ, ਖੰਡਰ ਦਾ ਰੂਪ ਬਣ ਗਈ। ਕਿਉਂ? ਸਮੇਂ ਨੇ ਪ੍ਰਭਾਵ ਪਾਇਆ। ਪਰ ਹਜ਼ੂਰ ਕਹਿੰਦੇ ਰੱਬ ਜੀ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਕਿ ਅਸੀਂ ਕਹਾਂਗੇ ਰੱਬ ਵੀ ਕਦੇ ਬੁੱਢਾ ਹੋਏਗਾ। ਅੱਜ ਤੇ ਉਹ ਦੇ ਰਹੇ ਆ ਭੰਡਾਰੇ, ਪਰ ਸਮੇਂ ਦੇ ਨਾਲ ਹੋ ਸਕਦਾ ਉਹਦਾ ਭੰਡਾਰਾ ਖਤਮ ਹੋ ਜਾਏ, ਪ੍ਰਭਾਵ ਪੈ ਜਾਏ, ਕੱਲ ਨੂੰ ਉਹ ਦਾਤਾ ਨਹੀਂ ਰਹੇਗਾ। ਨਹੀਂ, ਹਜ਼ੂਰ ਕਹਿੰਦੇ ਰੱਬ ਜੀ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਅਜੂਨੀ ਮਾਲਕ ਜੂਨਾਂ ਵਿੱਚ ਨਹੀਂ ਆਉਂਦਾ। ਇਸ ਧਰਤੀ ਤੇ ਸਤਿਕਾਰਯੋਗ ਜਿਨ੍ਹਾਂ ਨੂੰ ਅਸੀਂ ਦਰਵੇਸ਼ ਕਹਿ ਦਈਏ, ਜਿਨ੍ਹਾਂ ਨੂੰ ਅਸੀਂ ਭਗਤ ਕਹਿ ਦਈਏ, ਜਿਨ੍ਹਾਂ ਨੂੰ ਅਸੀਂ ਗੁਰੂ ਕਹਿ ਦਈਏ, ਜਿਨ੍ਹਾਂ ਨੂੰ ਹਰੀ ਕੇ ਦਾਸ ਕਹਿ ਦਈਏ, ਉਹ ਤੇ ਹੋ ਸਕਦੇ ਨੇ, ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਪਰ ਸੱਚ ਜਾਣਨਾ, ਉਹਨਾਂ ਨੂੰ ਰੱਬ ਕਰਕੇ ਪੂਜਿਆ ਵੀ ਜਾ ਸਕਦਾ, ਪਰ ਉਹ ਰੱਬ ਨਹੀਂ ਹੈਗੇ। ਅਸੀਂ ਗੁਰੂ ਨੂੰ ਰੱਬ ਕਰਕੇ ਮੰਨਣਾ ਜ਼ਰੂਰ ਹੈ। ਗੁਰਬਾਣੀ ਵਿੱਚ ਹੈ ਕਿ ਗੁਰੂ ਤੇ ਪਰਮੇਸ਼ਵਰ 'ਚ ਕੋਈ ਫਰਕ ਨਹੀਂ ਹੈ, ਪਰ ਜੋ ਮੂਲ ਮੰਤਰ ਹੈ ਉਹ ਪੁਕਾਰ ਪੁਕਾਰ ਕੇ ਆਖ ਰਿਹਾ ਹੈ ਦੁਨੀਆਂ ਦੇ ਲੋਕੋ, ਰੱਬ ਕਦੇ ਵੀ ਜੂਨਾਂ ਵਿੱਚ ਨਹੀਂ ਆਉਂਦਾ। ਔਰ ਗੁਰਬਾਣੀ ਵਿੱਚ ਤਾੜਨਾ ਵੀ ਕੀਤੀ ਗਈ ਹੈ, ਤੇ ਜੇ ਕੋਈ ਆਖ ਦੇਵੇ ਕਿ ਰੱਬ ਜੂਨਾਂ ਵਿੱਚ ਆਉਂਦਾ, ਕਹਿੰਦੇ ਉਹਦੀ ਜ਼ੁਬਾਨ ਹੀ ਸੜ ਜਾਣੀ ਚਾਹੀਦੀ ਹੈ, ਉਹ ਮੁਖੀ ਸੜ ਜਾਣਾ ਚਾਹੀਦਾ ਜਿਹੜਾ ਆਖਦਾ ਕਿ ਰੱਬ ਜਿਹੜਾ ਜੂਨਾਂ ਵਿੱਚ ਆਉਂਦਾ। ਇਸ ਕਰਕੇ ਇੱਕ ਗੱਲ ਤੇ ਪੱਲੇ ਬੰਨ ਲਈਏ ਨਾ ਕਿ ਜੋ ਵੀ ਇਸ ਸੰਸਾਰ ਵਿੱਚ ਪੈਦਾ ਹੋਇਆ ਉਹ ਮਹਾਨ ਰਾਜਾ ਹੋ ਸਕਦਾ, ਮਹਾਨ ਫਿਲਾਸਫਰ ਹੋ ਸਕਦਾ, ਮਹਾਨ ਵਿਦਵਾਨ ਹੋ ਸਕਦਾ, ਪਰ ਉਹ ਰੱਬ ਨਹੀਂ ਹੋ ਸਕਦਾ। ਹਾਂ, ਰੱਬ ਦਾ ਸੇਵਕ ਜ਼ਰੂਰ ਹੋ ਸਕਦਾ। ਕਿਉਂ? ਕਿਉਂਕਿ ਰੱਬ ਜੀ ਤੁਹਾਡੇ ਸਾਹਮਣੇ ਹੈ, ਅਜੂਨੀ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ। ਸੈ ਭੰਗ ਰੱਬ ਜੀ ਦਾ ਪ੍ਰਕਾਸ਼, ਫਿਰ ਸਵਾਲ ਪੈਦਾ ਹੁੰਦਾ ਜੇ ਜੂਨਾਂ ਵਿੱਚ ਨਹੀਂ ਆਉਂਦੇ, ਉਹਨਾਂ ਦੀ ਕੋਈ ਮਾਂ ਨਹੀਂ, ਉਹਨਾਂ ਦਾ ਕੋਈ ਪਿਓ ਨਹੀਂ, ਫਿਰ ਪੈਦਾ ਕਿਵੇਂ ਹੋ ਗਏ? ਆਪੀ ਨੇ ਆਪ ਸਾਜਿਓ, ਰੱਬ ਜੀ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ। ਅਸੀਂ ਪੜ੍ਹਦੇ ਰੋਜ਼, ਉਹਨੂੰ ਸਮਝਣਾ ਵੀ ਹੈ। ਸਹਿ ਭੰਗ ਦੇ ਅਰਥ ਵੀ ਉਹੀ ਨੇ, ਸਹਿ ਦਾ ਅਰਥ ਹੈ ਸਵਮ, ਆਪਣੇ ਆਪ ਤੋਂ, ਭੰਗ ਦਾ ਅਰਥ ਹੈ ਪੈਦਾ ਹੋਣਾ। ਰੱਬ ਜੀ ਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਪੈਦਾ ਹੋਇਆ, ਮੈਂ ਵੀ ਚਾਹੁੰਦਾ ਮਿਲਣਾ। ਜਿਹੜਾ ਇੱਕ ਹੈ, ਜੋ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਜਿਹਦਾ ਨਾਮ ਹਮੇਸ਼ਾ ਕਾਇਮ ਰਹੇਗਾ, ਜਿਹਨੇ ਮੈਨੂੰ ਵੀ ਬਣਾਇਆ, ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਜੋ ਸਾਰਿਆਂ ਦੇ ਵਿੱਚ ਹੈ, ਵੈਰ ਭਾਵਨਾ ਨਹੀਂ, ਡਰ ਭਾਵਨਾ ਨਹੀਂ, ਸਮੇਂ ਦਾ ਕੋਈ ਪ੍ਰਭਾਵ ਨਹੀਂ, ਜੂਨਾਂ ਵਿੱਚ ਨਹੀਂ ਆਉਂਦਾ, ਜਿਹਦੀ ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਮਿਲਣਾ, ਤੇ ਅਸੀਂ ਵੀ ਚਾਹੁੰਦੇ ਹਾਂ। ਹਜ਼ੂਰ ਕਹਿੰਦੇ ਮਿਲਿਆ ਜਾ ਸਕਦਾ, ਐਸਾ ਰੱਬ ਮਿਲੇਗਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਹੀ ਮਿਲ ਜਾਏਗਾ। ਇਹ ਤਿੰਨੇ ਇਹਦੇ ਅਰਥ। ਪਰ ਅਸੀਂ ਇਹਦੇ ਚੋਂ ਸਿੱਖਣਾ ਕੀ ਏ? ਇੱਕ ਉਹ ਓਅੰਕਾਰ ਪੜ੍ਹਦਿਆਂ, ਇੱਕ ਉਹ ਓਅੰਕਾਰ ਦੇ ਅਰਥ ਕਰਦਿਆਂ ਤੇ ਬੜੀ ਦੇਰ ਹੋ ਗਈ ਏ, ਪਰ ਅਸੀਂ ਕੁਝ ਸਿੱਖਿਆ ਇਹਦੇ ਵਿੱਚੋਂ? ਜਿਵੇਂ ਦੇ ਤੁਸੀਂ ਅੱਜ ਸੀ, ਉਵੇਂ ਦੇ ਹੀ ਕੱਲ੍ਹ ਰਹੋ, ਉਵੇਂ ਦੇ ਹੀ ਪਰਸੋਂ ਰਹੋ, ਤੁਹਾਡੀ ਸ਼ਖਸੀਅਤ ਵਿੱਚ ਕੋਈ ਚੇਂਜ ਆਵੇ ਹੀ ਨਾ ਤੇ ਸਵਾਲ ਖੜਾ ਹੋ ਜਾਂਦਾ, ਫਿਰ ਇਸ ਬਾਣੀ ਦਾ ਪ੍ਰਭਾਵ ਤੁਸੀਂ ਕੀ ਕਬੂਲਿਆ? ਇੱਕ ਇੱਕ ਅੱਖਰ ਸਾਡੇ ਵਿੱਚ ਸ਼ੁਭ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਪਿਆ। ਇੱਕ ਓਅੰਕਾਰ ਪੜ੍ਹਨ ਵਾਲੇ ਹੋ, ਇੱਕ ਓਅੰਕਾਰ ਤੁਹਾਨੂੰ ਸਿਖਾਉਂਦਾ ਕੀ ਪਿਆ? ਇੱਕ ਓਅੰਕਾਰ ਇਹ ਸਿਖਾ ਰਿਹਾ ਪਹਿਲੀ ਗੱਲ, ਤੇ ਇੱਕ ਸਿੱਖ ਦਾ ਸੀਸ ਅਕਾਲ ਪੁਰਖ ਜਾਂ ਗੁਰੂ ਤੋਂ ਸਿਵਾਏ ਕਿਸੇ ਹੋਰ ਦੇ ਅੱਗੇ ਝੁਕੇ ਹੀ ਨਾ, ਕਿਉਂਕਿ ਹੈ ਹੀ ਇੱਕ ਹੈ, ਬਹੁਤੇ ਹੈ ਹੀ ਕੋਈ ਨਹੀਂ। ਫਿਰ ਨਾਲ ਜੋ ਕਾਰ ਅਰਥ ਹੈ, ਉਹਦਾ ਅਰਥ ਹੈ ਸਭ ਦੇ ਵਿੱਚ ਰੱਬ ਨੂੰ ਵੇਖਣਾ ਵੀ ਹੈ, ਧਿਆਨ ਦੇਣਾ, ਇੱਕ ਨਾਲ ਜੁੜਨਾ ਫਿਰ ਸੁੱਖ ਹੈ। ਹਰ ਇੱਕ ਨੇ ਇੱਕ ਇੱਕ ਦੇਵਤਾ ਮੱਲਿਆ ਹੋਇਆ ਆਪਣਾ, ਮੈਂ ਕ੍ਰਿਸ਼ਨ ਜੀ ਦਾ ਪੁਜਾਰੀ ਹਾਂ, ਮੈਂ ਰਾਮ ਚੰਦਰ ਜੀ ਦਾ ਪੁਜਾਰੀ ਹਾਂ, ਹੱਦ ਹੋ ਗਈ ਇੱਥੋਂ ਤੱਕ, ਮੈਨੂੰ ਐਸੇ ਮਨੁੱਖ ਮਿਲੇ ਨੇ ਸਿੱਖ ਧਰਮ ਵਿੱਚ, ਮੈਂ ਤਾਂ ਜੀ ਰਾਮਦਾਸ ਜੀ ਦਾ ਪੁਜਾਰੀ, ਮੈਂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੰਨਣਾ, ਮੇਰੀ ਨਿਸ਼ਚਾ ਤਾਂ ਜ਼ਿਆਦਾ ਗੁਰੂ ਨਾਨਕ ਸਾਹਿਬ ਜੀ ਵਿੱਚ ਹੈ। ਕਾਰਨ ਕੀ ਕਿ ਅਸੀਂ ਇੱਕ ਇੱਕ ਨੂੰ ਤਾਂ ਫੜ ਲਵਾਂਗੇ, ਪਰ ਓਅੰਕਾਰ ਦੇ ਨਾਲ ਜੁੜਨਾ ਬਹੁਤ ਔਖਾ ਹੈ। ਉਸ ਇੱਕ ਨੂੰ ਸਾਰਿਆਂ ਵਿੱਚ ਵਸਿਆ ਹੋਇਆ ਸਮਝ ਕੇ ਸਾਰਿਆਂ ਨੂੰ ਪਿਆਰ ਕਰਨਾ ਇਹ ਬਹੁਤ ਔਖਾ ਹੈ। ਇੱਕ ਦੇ ਨਾਲ ਤਾਂ ਹਰ ਕੋਈ ਜੁੜ ਜਾਂਦਾ,
ਪਰ ਉਹਨੂੰ ਸਾਰਿਆਂ ਵਿੱਚ ਵੇਖ ਕੇ ਸਭ ਦਾ ਆਦਰ ਕਰਨਾ ਬੜਾ ਔਖਾ ਹੈ।
ਇੱਕ ਓਅੰਕਾਰ ਪੜਨ ਵਾਲਿਓ, ਜੇ ਆਪਸ ਵਿੱਚ ਹੀ ਵੈਰ ਭਾਵਨਾ ਰਹੀ ਤੇ ਕਾਹਦਾ ਪੜਿਆ ਇੱਕ ਓਅੰਕਾਰ, ਕਾਹਦੀ ਵਿਚਾਰ ਕੀਤੀ ਜੇ ਇਹਨਾਂ ਵਿੱਚ ਮੈਂ ਰੱਬ ਸਮਝਿਆ ਹੀ ਨਾ, ਇਹ ਮੇਰੇ ਵਿੱਚ ਰੱਬ ਨਾ ਸਮਝਣ। ਤੁਸੀਂ ਨਾਲ ਦੇ ਵਿੱਚ ਰੱਬ ਨਾ ਸਮਝੋ ਤੇ ਇੱਕ ਦੂਏ ਦੇ ਵਿਦਰੋਹੀ ਬਣੇ ਰਹੋ, ਇੱਕ ਦੂਏ ਦੇ ਸਿਰ ਪਾੜਨ ਨੂੰ ਜਾਈਏ, ਏਕਤਾ ਨਾਂ ਦੀ ਚੀਜ਼ ਨਾ ਵਿੱਚ ਹੋਵੇ, ਫਿਰ ਸੱਚ ਜਾਣਨਾ ਇੱਕ ਓਅੰਕਾਰ ਪੜਿਆ ਜ਼ਰੂਰ ਹੈ, ਅੰਦਰ ਵੜਿਆ ਕੋਈ ਵੀ ਨਹੀਂ ਸਾਡੇ, ਅਸੀਂ ਅੰਦਰ ਵਾੜਨਾ ਹੈ ਇਹਨੂੰ। ਇਹ ਦੱਸਦਾ ਏਕਤਾ ਵਿੱਚ ਰਹੀਏ, ਇਹ ਸਾਡੇ ਵਾਸਤੇ ਨਹੀਂ ਪੂਰੇ ਸੰਸਾਰ ਵਾਸਤੇ ਹੈ, ਇਹ ਮੂਲ ਇਹ ਜੜ ਪੂਰੇ ਸੰਸਾਰ ਵਾਸਤੇ ਹੈ। ਜੇ ਸੰਸਾਰ ਮੈਂ ਕਹਿੰਦਾ ਇਸ ਮੂਲ ਮੰਤਰ ਨੂੰ ਹੀ ਫੜ ਲੈਣਾ ਤੇ ਇੱਕਦਮ ਜਿਹਨੂੰ ਆਖਿਆ ਜਾਂਦਾ ਨਾ ਆਈਡੀਅਲ ਰਾਜ, ਉਹ ਹੋ ਜਾਏਗਾ। ਇੱਕ ਓਅੰਕਾਰ ਏਕਤਾ ਸਿਖਾ ਰਿਹਾ ਹੈ। ਸਤਨਾਮ ਪੜਨ ਵਾਲੇ ਸਾਰਾ ਦਿਨ ਝੂਠ ਹੀ ਬੋਲੀ ਜਾਣ, ਕਾਹਦਾ ਪੜਿਆ ਸਤਨਾਮ ਫਿਰ? ਇਹਦਾ ਮਤਲਬ ਉਹਨੇ ਸਤਨਾਮ ਨੂੰ ਚੰਗੀ ਤਰ੍ਹਾਂ ਆਪਣੇ ਅੰਦਰ ਆਉਣ ਹੀ ਨਹੀਂ ਦਿੱਤਾ। ਜੇ ਕਰਤਾ ਪੁਰਖ ਪੜਨ ਵਾਲੇ ਵਿਹਲੜ ਰਹਿਣ, ਮਿਹਨਤ ਕਰਕੇ ਖੁਸ਼ੀ ਨਾ ਹੋਣ, ਕਾਹਦਾ ਪੜਿਆ ਕਰਤਾ ਪੁਰਖ? ਜੇ ਰੱਬ ਕਿਰਤੀ ਹੈ ਉਹਦਾ ਸਿੱਖ ਵਿਹਲੜ ਕਿਵੇਂ ਹੋ ਸਕਦਾ ਹੈ? ਕਿਰਤ ਕਰਨੀ ਸਭ ਤੋਂ ਪਹਿਲੀ ਗੱਲ ਹੈ। ਇੱਕ ਗੱਲ ਮੈਂ ਆਪ ਜੀ ਨਾਲ ਅਰਜ਼ ਕਰਾਂ, ਧਰਮ ਕਿਰਤ ਤੋਂ ਰੋਕਦਾ ਨਹੀਂ, ਕਿਰਤ ਕਰੋ ਪਹਿਲਾ ਉਪਦੇਸ਼ ਹੈ। ਅਸੀਂ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਹੋਣਾ, ਨਹੀਂ ਤੇ ਉਹ ਪੰਕਤੀ ਸਾਡੇ ਵਾਸਤੇ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਅਸੀਂ ਆਪਣੇ ਥਾਂ ਤੇ ਬੈਠ ਕੇ ਜਿੱਥੇ ਸਾਨੂੰ ਤਨਖਾਹ ਮਿਲਦੀ ਹੈ ਅਸੀਂ ਪੂਰੀ ਇਮਾਨਦਾਰੀ ਨਾਲ ਉਹ ਕੰਮ ਪੂਰਾ ਕਰਨਾ। ਕਿਉਂ? ਕਿਉਂਕਿ ਜੇ ਕਰਤਾ ਪੁਰਖ ਦੇ ਪੁਜਾਰੀ ਹਾਂ ਤੇ ਕਿਰਤ ਵੀ ਸਾਡੇ ਅੰਦਰ ਹੋਣੀ ਚਾਹੀਦੀ ਹੈ। ਗੁਰਬਾਣੀ ਦੇ ਵਿੱਚ ਤੇ ਮਾਊ ਪਿਓ ਦੇ ਕਿਰਤ ਗਵਾ ਦੇਣ ਵਾਲੇ ਨੂੰ ਭੰਡਿਆ ਗਿਆ, ਉਹਨੂੰ ਤੇ ਇਹ ਕਰਕੇ ਵਿਹਲਣਾ ਨੂੰ ਕੋਈ ਥਾਂ ਨੂੰ ਮੁਖੱਟੂ ਹੋ ਕੇ ਕੰਨ ਪੜਾਏ ਵਾਲਿਆਂ ਨੂੰ ਇੱਥੇ ਕੋਈ ਥਾਂ ਨਹੀਂ ਦਿੱਤੀ ਗਈ। ਜਦੋਂ ਗੁਰਬਾਣੀ ਪੜਾਂਗੇ ਇਹ ਸਾਰਾ ਆਪਣੇ ਆਪ ਕਲੀਅਰ ਹੋ ਜਾਏਗਾ। ਫਿਰ ਨਿਰਭਉ ਤੇ ਨਿਰਵੈਰ ਇਹ ਕੀ ਦੱਸਦਾ? ਇਹ ਦੱਸਦਾ ਸਮਾਨਤਾ, ਵੈਰ ਕਿਸੇ ਨਾਲ ਨਹੀਂ ਕਰਨਾ, ਡਰਨਾ ਕਿਸੇ ਤੋਂ ਨਹੀਂ, ਕੋਈ ਜਾਤ ਦਾ ਹੋਵੇ, ਕਿਸੇ ਬੋਲੀ ਦਾ ਹੋਵੇ, ਕੋਈ ਪਹਿਰਾਵੇ ਵਾਲਾ ਹੋਵੇ, ਕਿਸੇ ਦੇਸ਼ ਦਾ ਹੋਵੇ, ਕੋਈ ਵੀ ਕੰਮ ਕਰਨ ਵਾਲਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਨਾ ਸਾਰਿਆਂ ਨੂੰ ਸਮਾਨ ਨਜ਼ਰ ਦੇ ਨਾਲ ਵੇਖਣਾ। ਨਿਰਭਉ ਨਿਰਵੈਰ ਇਹ ਦੱਸਦਾ ਪਿਆ ਕਿ ਆਪਣੇ ਵਿੱਚ ਸਮਾਨਤਾ ਲੈ ਕਰਕੇ ਆਓ। ਅਕਾਲ ਮੂਰਤ ਜਿਹਦੇ 'ਤੇ ਸਮੇਂ ਦਾ ਪ੍ਰਭਾਵ ਨਹੀਂ, ਔਰ ਜਿਹਦੇ 'ਤੇ ਸਮੇਂ ਦਾ ਪ੍ਰਭਾਵ ਪੈਂਦਾ ਪਤਾ ਕੀ ਹੁੰਦਾ? ਉਹ ਕਰੂਪ ਹੁੰਦਾ ਜਾਂਦਾ, ਕਰੂਪ। ਪਹਿਲਾਂ ਬਚਪਨ, ਫਿਰ ਜਵਾਨੀ, ਸਮੇਂ ਦਾ ਪ੍ਰਭਾਵ ਪਿਆ, ਮੂੰਹ 'ਤੇ ਝੁਰੜੀਆਂ ਆ ਗਈਆਂ, ਦੰਦ ਡਿੱਗ ਗਏ, ਗੱਲਾਂ 'ਚ ਟੋਏ ਪੈ ਗਏ, ਬੋਲਿਆ ਜਾਂਦਾ ਕੋਈ ਨਹੀਂ, ਹੱਥਾਂ ਦਾ ਸਰੂਪ ਵਿਗੜ ਗਿਆ, ਜ਼ੁਬਾਨ ਦਾ ਸਰੂਪ ਵਿਗੜ ਗਿਆ, ਕੰਨਾਂ ਦਾ, ਅੱਖਾਂ, ਇਹ ਸਭ ਕਰੂਪਤਾ ਵੱਲ ਜਾ ਰਹੇ ਨੇ। ਬਿਲਡਿੰਗ ਬਣਾਈ ਬਹੁਤ ਸੋਹਣੀ, ਪਰ ਜਿਵੇਂ ਜਿਵੇਂ ਸਮਾਂ ਨਿਕਲੇਗਾ ਇਸ ਬਿਲਡਿੰਗ ਦੇ ਉੱਤੇ ਦਰਾੜਾਂ ਪੈਣਗੀਆਂ, ਤ੍ਰੇੜਾਂ ਪੈਣਗੀਆਂ, ਇਹਦਾ ਰੰਗ ਡਿੱਗੇਗਾ, ਇੱਕ ਰੂਪ ਹੁੰਦੀ ਜਾਏਗੀ। ਪੱਖਾ ਨਵਾਂ ਹੈ, ਬੜਾ ਸੋਹਣਾ ਹੈ, ਪਰ ਜਿਵੇਂ ਜਿਵੇਂ ਸਮਾਂ ਬਤੀਤ ਹੋਏਗਾ ਇੱਕ ਰੂਪਤਾ ਵੱਲ ਜਾਏਗਾ। ਪਰ ਜਿਹਦੇ 'ਤੇ ਸਮੇਂ ਦਾ ਪ੍ਰਭਾਵ ਨਾ ਪਵੇ ਇਹਦਾ ਮਤਲਬ ਹਮੇਸ਼ਾ ਸੁੰਦਰ ਰਹਿੰਦਾ। ਅਕਾਲ ਮੂਰਤ ਦੱਸਦਾ ਕਿ ਆਪਣੇ ਅੰਦਰ ਸੁੰਦਰਤਾ ਧਾਰਨ ਕਰੋ, ਸਾਡੇ ਉੱਤੇ ਵੀ ਸਮੇਂ ਦਾ ਪ੍ਰਭਾਵ ਨਾ ਪਵੇ। ਘਰ ਜੇ ਬੱਚੇ ਨੇ ਜਨਮ ਲੈ ਲਿਆ, ਉਹਨੇ ਪ੍ਰਭਾਵ ਪਾਇਆ, ਉਸ ਸਮੇਂ ਨੇ ਅਸੀਂ ਗੁਰੂ ਨੂੰ ਹੀ ਭੁੱਲ ਗਏ, ਅਸੀਂ ਰੱਬ ਨੂੰ ਹੀ ਭੁੱਲ ਗਏ, ਦੇ ਸ਼ਰਾਬਾਂ ਤੇ ਸ਼ਰਾਬਾਂ। ਕਿਉਂ ਜੀ? ਬੱਚਾ ਜੰਮੇ ਰੱਬ ਨੂੰ ਭੁੱਲ ਗਏ, ਸਮੇਂ ਨੇ ਪ੍ਰਭਾਵ ਪਾਇਆ, ਤੇ ਜੇ ਉਹ ਬੱਚਾ ਚੜ੍ਹਾਈ ਕਰ ਗਿਆ ਫਿਰ ਰੋਣਾ ਪਿੱਟਣਾ, ਰੱਬ ਨੂੰ ਉਲਾਂਭੇ, ਫਿਰ ਸਮੇਂ ਨੇ ਪ੍ਰਭਾਵ ਪਾ ਦਿੱਤਾ। ਅਸੀਂ ਵੀ ਆਪਣੇ ਆਪ ਨੂੰ ਸੁੰਦਰ ਬਣਾਉਣਾ, ਅਸੀਂ ਵੀ ਆਪਣੇ ਆਪ ਨੂੰ ਘੜਨਾ ਹੈ। ਅਜੂਨੀ ਤੇ ਸੈਭੰਗ ਇਹ ਦੋਨੋਂ ਹੀ ਸ਼ਬਦ ਜਿਹੜੇ ਨੇ ਇਹ ਸਾਨੂੰ ਦੱਸਦੇ ਨੇ ਸਵਾਧੀਨਤਾ। ਰੱਬ ਜਿਹੜਾ ਹੈ ਆਜ਼ਾਦ ਹੈ, ਤੇ ਸਿੱਖ ਵੀ ਆਜ਼ਾਦ ਹੋਣਾ ਚਾਹੀਦਾ ਹੈ। ਮਨੁੱਖ ਜੂਨਾਂ ਵਿੱਚ ਕਿਉਂ ਆਉਂਦਾ? ਆਪਣੇ ਕਰਮਾਂ ਕਰਕੇ। ਕਾਹਦੇ ਵਾਸਤੇ ਆਉਂਦਾ? ਕਿਉਂ ਆਉਂਦਾ? ਆਪਣੇ ਕਰਮਾਂ ਕਰਕੇ। ਸਭ ਤੋਂ ਵੱਡੀ ਆਜ਼ਾਦੀ ਆਪਣੀਆਂ ਕਮਜ਼ੋਰੀਆਂ ਤੋਂ ਪਾਸੇ ਹੋ ਜਾਣਾ, ਆਪਣੀਆਂ ਕਮਜ਼ੋਰੀਆਂ ਨੂੰ ਆਪਣੇ ਵਿੱਚੋਂ ਕੱਢ ਲੈਣਾ। ਜਿੰਨੇ ਵੀ ਔਗਣ ਨੇ ਨਾ, ਜਿਤਨੇ ਕਿਸੇ ਦੇ ਅੰਦਰ ਔਗਣ ਸਮਝੋ ਓਨੀਆਂ ਜ਼ੰਜੀਰਾਂ ਨੇ, ਉਹਨੂੰ ਓਨਾ ਹੀ ਇਹ ਗ੍ਰਿਫਤ ਹੋਇਆ ਪਿਆ। ਅਤੇ ਅਸੀਂ ਤਾਂ ਬਣਨਾ ਹੈ ਆਜ਼ਾਦ, ਅਸੀਂ ਤਾਂ ਬਣਨਾ ਹੈ ਅਜੂਨੀ। ਅਜੂਨੀ ਤਾਂ ਬਣਾਂਗੇ ਜੇ ਸ਼ੁਭ ਗੁਣ ਹੋਣਗੇ, ਔਗਣ ਛੱਡਾਂਗੇ। ਸੋ ਇਹ ਸਾਨੂੰ ਦੱਸ ਰਿਹਾ ਹੈ ਆਪਣੇ ਔਗਣਾਂ ਨੂੰ ਛੱਡੋ, ਆਪ ਆਜ਼ਾਦ ਹੋਵੋ। ਅਸੀਂ ਮਾਇਆ ਦੇ ਪ੍ਰਭਾਵ ਹੇਠ ਹਾਂ, ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹਾਂ, ਅਸੀਂ ਇਹਨਾਂ ਤੋਂ ਆਜ਼ਾਦ ਹੋਣਾ ਹੈ। ਔਰ ਗੁਰਪ੍ਰਸਾਦ
ਇਹ ਤੇ ਕਿਸੇ ਸਿੱਖ ਨੂੰ ਦੱਸਣ ਦੀ ਬਹੁਤੀ ਲੋੜ ਹੀ ਨਹੀਂ। ਗੁਰੂ ਦੀ ਕਿਰਪਾ ਤੋਂ ਬਿਨਾਂ ਕੁਛ ਵੀ ਪ੍ਰਾਪਤ ਨਹੀਂ ਹੁੰਦਾ, ਤੇ ਇਹ ਸ਼ਬਦ ਦੱਸ ਰਿਹਾ ਹੈ ਪਾਤਰ ਬਣੋ ਗੁਰੂ ਦੀ ਕਿਰਪਾ ਦੇ, ਆਪਣੇ ਆਪ ਨੂੰ ਏਦਾਂ ਸੋਹਣਾ ਬਣਾ ਲਓ ਤੇ ਗੁਰੂ ਆਪ ਕੇ ਇਹ ਮੇਰਾ ਪਿਆਰਾ ਬੱਚਾ ਹੈ, ਇਹ ਮੇਰਾ ਸੋਹਣਾ ਬੱਚਾ ਹੈ, ਇਹ ਤੇ ਬਖਸ਼ਿਸ਼ ਗੁਰੂ ਆਪ ਹੀ ਕਰ ਦੇਵੇ। ਇਸ ਕਰਕੇ ਹਰ ਇੱਕ ਸ਼ਬਦ ਨੂੰ ਧਿਆਨ ਦੇ ਨਾਲ ਸੁਣ ਕੇ ਇਹਦੇ ਤੋਂ ਸਿੱਖਿਆ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਲੈ ਕੇ ਜਾਈਏ।
ਹੁਣ ਆਪ ਜੀ ਨੇ ਇਸ ਮੂਲ ਮੰਤਰ ਦੀ ਦੋਹਰੀ ਵਿਆਖਿਆ ਸਰਵਣ ਕਰ ਲਈ। ਸਵਾਲ ਪੈਦਾ ਹੁੰਦਾ ਕਿ ਉਹ ਇੱਕ ਜਿਹੜਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਮੰਨਿਆ ਅਤੇ ਸਾਨੂੰ ਮੰਨਣ ਲਈ ਕਿਹਾ, ਉਹ ਰਹਿੰਦਾ ਕਿੱਥੇ ਹੈ? ਉਹਨਾਂ ਨੇ ਆਪ ਹੀ ਆਪਣੀ ਬਾਣੀ 'ਚ ਲਿਖ ਦਿੱਤਾ ਕਿ ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ,
ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ,
ਇਸ ਦੇ ਚਾਨਣ ਸਭ ਮੈਂ ਚਾਨਣ ਹੋਏ,
ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ।
ਆਖਿਆ ਉਹ ਸਾਰਿਆਂ ਦੇ ਅੰਦਰ ਬਿਰਾਜਮਾਨ ਹੈ ਔਰ ਉਸਦੇ ਚਾਨਣ ਕਰਕੇ ਹੀ ਸਾਰਿਆਂ ਵਿੱਚ ਚਾਨਣ ਹੈ। ਜੇ ਮੈਂ ਬੋਲ ਰਿਹਾ ਤੇ ਉਹਦੀ ਸੱਤਿਆ ਕਰਕੇ, ਜੇ ਤੁਸੀਂ ਸੁਣ ਰਹੇ ਹੋ ਤੇ ਉਹਦੀ ਸੱਤਿਆ ਕਰਕੇ। ਪਰ ਉਹ ਜੋਤ ਪ੍ਰਗਟ ਕਿਵੇਂ ਹੁੰਦੀ ਹੈ? ਗੁਰਸਾਖੀ ਜੋਤ ਪ੍ਰਗਟ ਹੋਏ। ਸਾਖੀ ਦਾ ਇੱਥੇ ਮਤਲਬ ਹੈ ਸਿੱਖਿਆ। ਗੁਰੂ ਦੀ ਸਿੱਖਿਆ ਨੂੰ ਸੁਣਨ ਅਤੇ ਮੰਨਣ ਨਾਲ ਉਸ ਜੋਤ ਦਾ ਗਿਆਨ ਹੋ ਜਾਂਦਾ, ਉਸ ਜੋਤ ਦੀ ਸਮਝ ਆ ਜਾਂਦੀ ਹੈ, ਅਤੇ ਜਿਸ ਨੂੰ ਆਪਣੇ ਅੰਦਰ ਜੋਤ ਸਮਝ ਆਉਂਦੀ ਹੈ ਉਹਨੂੰ ਫਿਰ ਸਾਰਿਆਂ ਵਿੱਚ ਜੋਤ ਨਜ਼ਰ ਆਉਂਦੀ ਹੈ, ਅਤੇ ਉਹਦਾ ਵਤੀਰਾ, ਉਹਦਾ ਵਰਤਾਓ, ਉਹਦਾ ਲੋਕਾਂ ਨਾਲ ਵਿਹਾਰ ਕਾਰ ਵੀ ਉਹੋ ਜਿਹਾ ਹੀ ਵਧੀਆ ਬਣ ਜਾਂਦਾ, ਕਿਉਂਕਿ ਉਹਨੂੰ ਸਾਰਿਆਂ ਵਿੱਚ ਉਹਦੀ ਜੋਤ ਨਜ਼ਰ ਆਉਂਦੀ ਹੈ।